ਜ਼ਬੂਰ 125 ਉਸ ਦੀ ਤਾਕਤ ਤੋਂ ਸ਼ਾਂਤੀ ਮਿਲਦੀ ਹੈ। ਕਈ ਵਾਰ ਇਹ ਮਹਿਸੂਸ ਕਰਨਾ ਚੰਗਾ ਹੁੰਦਾ ਆ ਕਿ ਲੋਕ ਹਰ ਜਗ੍ਹਾ ਜਿਹੜੇ ਇੱਕੋ ਜਿਹੇ ਹੁੰਦੇ ਆ ਅਤੇ ਹਮੇਸ਼ਾ ਰਹੇ ਵੀ ਆ। ਸਮਾਂ ਬਦਲਣ ਨਾਲ ਸਾਡਾ ਰਹਿਣਾ ਸਹਿਣਾ ਵੀ ਬਦਲ ਗਿਆ ਹੈ, ਪਰ ਇਹ ਨਹੀਂ ਬਦਲਿਆ ਕਿ ਅਸੀਂ ਕੌਣ ਆ। ਜਦੋਂ ਮੈਂ ਕਿਸੇ ਯਾਤਰਾ 'ਤੇ ਸਫ਼ਰ 'ਤੇ ਜਾਂਦਾ ਹਾਂ ਤਾਂ ਰਸਤੇ 'ਤੇ ਸੁਣਨ ਲਈ ਮੈਨੂੰ ਪਸੰਦ ਆ ਕਿ ਕੁਝ ਜਿਹੜੇ ਮਿਊਜ਼ਿਕ ਆ ਜਾਂ ਸੰਗੀਤ ਆ ਉਹਨੂੰ ਮੈਂ ਸੈੱਟ ਕਰਾਂ, ਅਤੇ ਮੈਂ ਗੀਤਾਂ ਦੀ ਇੱਕ ਪਲੇਲਿਸਟ ਜਿਹੜੀ ਆ ਉਹ ਇਕੱਠੀ ਕੀਤੀ ਹੋਈ ਹੈ। ਅਤੇ ਜਦੋਂ ਜਿਹੜੀ ਮੈਂ ਆਪਣੇ ਪਰਿਵਾਰ ਨੂੰ ਸੁਣਨ ਲਈ ਮਜਬੂਰ ਕਰਦਾ ਹਾਂ ਜਦੋਂ ਅਸੀਂ ਗੱਡੀ ਦੇ ਵਿੱਚ ਜਾਂ ਕਾਰ ਦੇ ਵਿੱਚ ਹੁੰਦੇ ਹਾਂ। ਜਦੋਂ ਵੀ ਅਸੀਂ ਇੰਗਲੈਂਡ ਵਿੱਚ ਕੁਝ ਦਿਨਾਂ ਲਈ ਜਾਂ ਇੱਕ ਹਫ਼ਤੇ ਆ ਬਿਤਾਉਣ ਲਈ ਜਾਂਦੇ ਹਾਂ ਤਾਂ ਮੇਰੀ ਜਿਹੜੀ ਪਸੰਦ ਦੀ ਸੂਚੀ ਆ ਉਹਦੇ ਵਿੱਚੋਂ ਇੱਕ ਜਿਹੜੀ ਆ ਉਹ ਬੜੀ ਲਾਭਦਾਇਕ ਹੁੰਦੀ ਹੈ। ਵਾਪਸੀ ਦੇ ਰਸਤੇ 'ਤੇ ਅਸੀਂ ਹਮੇਸ਼ਾ ਆਪਣੀ ਸਕੋਟਿਸ਼ ਜਿਹੜੀ ਗਾਇਕਾਂ ਦੀ ਪਲੇਲਿਸਟ ਆ ਉਹਨੂੰ ਸੁਣਦੇ ਹਾਂ ਤਾਂ ਜੋ ਆਰਨਬਰੋ ਅਤੇ ਜੱਗੀ ਥਸਲਟ ਦੀ ਧਰਤੀ 'ਤੇ ਜਿਹੜੇ ਅਸੀਂ ਵਾਪਸ ਆਉਣਾ ਹੁੰਦਾ ਅਤੇ ਅਸੀਂ ਆਪਣੇ ਜਿਹੜਾ ਪ੍ਰਾਈਡ ਆ ਜਾਂ ਆਪਣੇ ਮਾਣ ਆ ਸਕੋਟਲੈਂਡ ਦਾ ਉਹਨੂੰ ਥੋੜ੍ਹਾ ਉੱਚਾ ਕਰ ਸਕੀਏ। ਅਤੇ ਇਹ ਉਹ ਚੀਜ਼ ਹੈ ਜੋ ਲੋਕਾਂ ਨੇ ਹਮੇਸ਼ਾ ਕੀਤੀ ਆ। ਸਪੋਟੀਫਾਈ ਅਤੇ MP3 ਤੋਂ ਪਹਿਲਾਂ ਅਸੀਂ ਜਿਹੜੀ ਉਹ CD ਦੇ ਉੱਤੇ ਗਾਣੇ ਰਿਕਾਰਡ ਕਰਦੇ ਸੀ, ਇਸ ਤੋਂ ਪਹਿਲਾਂ ਅਸੀਂ ਜਿਹੜੀ ਮਿਕਸ ਟੇਪ ਬਣਾਉਂਦੇ ਸੀ, ਉਸ ਤੋਂ ਪਹਿਲਾਂ ਸਾਨੂੰ ਸਿਰਫ ਆਪਣੇ ਮਨਪਸੰਦ ਗੀਤਾਂ ਨੂੰ ਯਾਦ ਕਰਨਾ ਪੈਂਦਾ ਸੀ ਅਤੇ ਉਹਨਾਂ ਨੂੰ ਖੁਦ ਗਾਉਣਾ ਪੈਂਦਾ ਸੀ। ਯਹੂਦੀ ਲੋਕ ਵੀ ਇਹੀ ਕਰਦੇ ਸਨ। ਜਦੋਂ ਉਹ ਯਰੂਸ਼ਲਮ ਨੂੰ ਜਾਂਦੇ ਸਨ ਤਾਂ ਉਹਨਾਂ ਨੇ ਆਪਣੀ ਚੋਟੀ ਦੇ 15 ਜ਼ਬੂਰਾਂ ਦੀ ਚੋਣ ਕੀਤੀ ਹੈ ਅਤੇ ਉਹ ਇਹਨਾਂ ਨੂੰ ਇਕੱਠਾ ਗਾ ਰਹੇ ਹਨ ਜਦੋਂ ਉਹ ਤਿਉਹਾਰ ਮਨਾਉਣ ਲਈ ਯਰੂਸ਼ਲਮ ਦੇ ਨੇੜੇ ਆਉਂਦੇ ਹਨ। ਉਹ ਵਿਸ਼ਿਆਂ ਦੀ ਇੱਕ ਚੰਗੀ ਸ਼੍ਰੇਣੀ ਨੂੰ ਕਵਰ ਕਰਦੇ ਆ। ਉਹ ਪਰਮਾਤਮਾ 'ਤੇ ਮਨ ਕੇਂਦਰਿਤ ਕਰਦੇ ਆ ਅਤੇ ਉਹ ਸਾਰੇ ਬਹੁਤ ਜਿਹੜੇ ਜ਼ਬੂਰੇ ਛੋਟੇ ਆ ਉਹਨਾਂ ਵਿੱਚੋਂ ਸਿਰਫ ਇੱਕ ਜਿਹੜਾ ਆ ਉਹ 10 ਆਇਤਾਂ ਤੋਂ ਲੰਬਾ ਆ, ਇਸ ਲਈ ਉਹਨਾਂ ਨੂੰ ਯਾਦ ਕਰਨਾ ਜਿਹੜਾ ਆਸਾਨ ਸੀ। ਜਿਵੇਂ ਕਿ ਪੀਟਰ ਨੇ ਪਿਛਲੇ ਹਫ਼ਤੇ ਜ਼ਿਕਰ ਕੀਤਾ ਸੀ, ਕੁਝ ਵਿਦਵਾਨ ਸੋਚਦੇ ਹਨ ਕਿ ਚੜ੍ਹਾਈ ਦੇ ਗੀਤ 3 ਦੇ ਸਮਾਂ ਵਿੱਚ ਇਕੱਠੇ ਕੀਤੇ ਗਏ ਹਨ ਅਤੇ ਸਾਡੀ ਮੌਜੂਦਾ ਅੱਜ ਦੀ ਤਿਕੜੀ ਜਿਹੜਾ 3 ਜ਼ਬੂਰਾਂ ਦੀ ਤਿਕੜੀ ਆ ਇਹਦੇ ਵਿੱਚ ਵੀ ਕੁਛ ਇੱਦਾਂ ਤੱਕ ਦਿਖਾਇਆ ਗਿਆ ਆ। ਇਹ ਜ਼ਬੂਰ 123 ਵਿੱਚ ਦਇਆ ਦੀ ਮੰਗ ਕੀਤੀ ਗਈ ਹੈ, ਜ਼ਬੂਰ 124 ਵਿੱਚ ਭਰੋਸਾ, ਪ੍ਰਭੂ ਵਿੱਚ ਭਰੋਸਾ ਕੀਤਾ ਗਿਆ ਹੈ, ਅਤੇ ਹੁਣ ਜ਼ਬੂਰ 125 ਵਿੱਚ ਪ੍ਰਭੂ ਦੇ ਵਿੱਚ ਆਰਾਮ ਕੀਤਾ ਗਿਆ ਹੈ। ਸਾਨੂੰ ਉਹਨੇ ਪਤਾ ਕਿ ਉਹ ਆਪਣੀ ਯਾਤਰਾ 'ਤੇ ਕਿੱਥੇ ਹੋਣਗੇ ਕਿਉਂਕਿ ਉਹਨਾਂ ਨੇ ਇਹ ਗੀਤ ਗਾਏ ਸਨ, ਪਰ ਮੈਂ ਇਹ ਸੋਚਣਾ ਪਸੰਦ ਕਰਦਾ ਕਿ ਇਹ ਖਾਸ ਤੌਰ 'ਤੇ ਗਾਇਆ ਗਿਆ ਸੀ ਕਿਉਂਕਿ ਉਹ ਸ਼ਹਿਰ ਦੇ ਅੰਦਰ ਆਉਂਦੇ ਸਨ। ਪਹਿਲੀਆਂ 2 ਆਇਤਾਂ ਯਰੂਸ਼ਲਮ ਦੇ ਭੂਗੋਲ ਬਾਰੇ ਦੱਸਦੀਆਂ ਹਨ, ਕਿਲ੍ਹਾ 1 ਅਤੇ 2 ਆਇਤ। ਜਿਹੜੇ ਪ੍ਰਭੂ ਵਿੱਚ ਭਰੋਸਾ ਕਰਦੇ ਹਨ ਉਹ ਸਿਯੋਨ ਪਰਬਤ ਵਰਗੇ ਹਨ ਜੋ ਹਿਲਾਇਆ ਨਹੀਂ ਜਾ ਸਕਦਾ ਪਰ ਸਦਾ ਲਈ ਉੱਥੇ ਹੀ ਰਹਿੰਦਾ ਹੈ। ਜਿਵੇਂ ਪਹਾੜਾਂ ਨੇ ਯਰੂਸ਼ਲਮ ਨੂੰ ਘੇਰਿਆ ਹੋਇਆ ਹੈ, ਉਸੇ ਤਰ੍ਹਾਂ ਯਹੋਵਾ ਨੇ ਆਪਣੇ ਲੋਕਾਂ ਨੂੰ ਇਸ ਸਮੇਂ ਤੋਂ ਅਤੇ ਸਦਾ ਲਈ ਘੇਰ ਲਿਆ ਹੈ। ਜ਼ਬੂਰ 125 ਦੀ 1 ਅਤੇ 2 ਆਇਤ। ਜਦੋਂ ਕੇਟ, ਮੇਰੀ ਬੇਟੀ ਕੇਟ 3 ਸਾਲਾਂ ਦੀ ਸੀ ਤਾਂ ਅਸੀਂ ਵਿਦੇਸ਼ ਵਿੱਚ ਪਹਿਲੀ ਛੁੱਟੀ ਮਨਾਈ ਸੀ। ਪੂਲ ਅਤੇ ਬੀਕ ਤੋਂ ਇਲਾਵਾ ਅਸੀਂ ਨੇੜੇ ਦੇ ਇੱਕ ਕਸਬੇ ਦਾ ਵੀ ਦੌਰਾ ਕੀਤਾ। ਇੱਕ ਪਿਆਰਾ ਪੁਰਾਣਾ ਸ਼ਹਿਰ ਸੀ ਅਤੇ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਪਹਾੜੀ ਦੇ ਸਿਖਰ 'ਤੇ ਇੱਕ ਚਰਚ ਸੀ ਜਿਸ ਦੀਆਂ 365 ਪੌੜੀਆਂ ਸਨ ਅਤੇ ਜਿਸ ਨੂੰ ਕਲਵਰੀ ਸਟੈਪਸ ਵੀ ਕਿਹਾ ਜਾਂਦਾ ਸੀ ਜਾਂ ਵਜੋਂ ਜਾਣਿਆ ਜਾਂਦਾ ਸੀ। ਅਸੀਂ ਇਹਨਾਂ ਸਾਰੀਆਂ ਪੌੜੀਆਂ ਉੱਤੇ ਚੜ੍ਹਨ ਵਿੱਚ ਕਾਮਯਾਬ ਹੋ ਗਏ ਅਤੇ ਦੁਬਾਰਾ ਹੇਠਾਂ ਆ ਗਏ ਅਤੇ ਮੈਂ ਕੇਟ ਦੀ ਇੱਕ ਤਸਵੀਰ ਖਿੱਚੀ ਜੋ ਕਸਬੇ ਦੇ ਇੱਕ ਚੌਂਕ ਵਿੱਚ ਇੱਕ ਤੋਪ ਦੇ ਮੂੰਹ ਵੱਲ ਵੇਖ ਰਹੀ ਸੀ। ਇਸ ਸਾਲ ਅਸੀਂ ਉਸੇ ਥਾਂ 'ਤੇ ਵਾਪਸ ਚਲੇ ਗਏ ਅਤੇ ਅਸੀਂ ਬਾਜ਼ਾਰ ਵਾਲੇ ਦਿਨ ਦੁਬਾਰਾ ਛੋਟੇ ਸ਼ਹਿਰ ਦਾ ਦੌਰਾ ਕੀਤਾ। ਅਸੀਂ ਇਸ ਵਾਰ ਪੌੜੀਆਂ ਨਹੀਂ ਚੜ੍ਹੇ ਪਰ ਸਾਨੂੰ ਉਸੇ ਸਥਾਨ 'ਤੇ ਉਹੀ ਤੋਪ ਮਿਲੀ ਅਤੇ 15 ਸਾਲ ਪਹਿਲਾਂ ਮੈਂ ਫੋਟੋ ਖਿੱਚੀ ਸੀ ਉਸੇ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਸਾਨੂੰ ਉਹ ਚੀਜ਼ਾਂ ਪਸੰਦ ਹਨ ਜੋ ਲੰਬੇ ਸਮੇਂ ਲਈ ਰਹਿੰਦੀਆਂ ਹਨ, ਅਸੀਂ ਸਥਾਈ ਵੀ ਕਹਿ ਸਕਦੇ ਹਾਂ। ਇਹ ਤੋਪ ਅਗਲੇ 15 ਸਾਲ ਤੱਕ ਵੀ ਉੱਥੇ ਹੀ ਰਹੇਗੀ ਪਰ ਲੈਂਡਸਕੇਪ ਲੰਬੇ ਸਮੇਂ ਤੱਕ ਚੱਲਦੇ ਆ। ਅਸੀਂ ਆਪਣੇ ਘਰ ਤੋਂ ਬੈਨ ਲੋਮੰਡ ਦੇ ਸਿਰ ਅਤੇ ਮੋਢੇ ਦੀ ਸ਼ਕਲ ਦੇਖ ਸਕਦੇ ਹਾਂ ਅਤੇ ਇਹ ਹਜ਼ਾਰਾਂ ਸਾਲ ਪਹਿਲਾਂ ਵਾਂਗ ਹੀ ਦਿਖਾਈ ਦਿੰਦੀ ਹੈ। ਜੇਕਰ 2000 ਸਾਲ ਪਹਿਲਾਂ ਦਾ ਵਿਅਕਤੀ ਸਾਨੂੰ ਮਿਲਣ ਆ ਸਕਦਾ ਹੈ ਤਾਂ ਉਹਨਾਂ ਨੂੰ ਸਭ ਕੁਝ ਵੱਖਰਾ ਜਾਪੇਗਾ, ਪਰ ਉਹ ਬਾਹਰ ਦੇਖ ਕੇ ਕਹਿ ਸਕਦੇ ਹਨ, ਬੈਨ ਲੋਮਨ ਨੂੰ ਦੇਖ ਸਕਦੇ ਹਨ ਅਤੇ ਕਹਿ ਸਕਦੇ ਹਨ, ਆਹ ਹਾਂ ਮੈਂ ਉਸ ਪਹਾੜੀ ਨੂੰ ਜਾਣਦਾ ਹਾਂ। ਜਿਵੇਂ ਕਿ ਯਹੂਦੀ ਯਰੂਸ਼ਲਮ ਵੱਲ ਪਗਡੰਡੀ 'ਤੇ ਚੜ੍ਹੇ, ਉਹਨਾਂ ਨੇ ਮਾਊਂਟ ਸੀਓਨ ਜਾਂ ਸੀਓਨ ਦੀ ਪਹਾੜੀ ਦੀ ਪਹਿਲੀ ਨਜ਼ਰ ਦਾ ਇੰਤਜ਼ਾਰ ਕੀਤਾ ਹੋਵੇਗਾ। ਜੋ ਪਹਿਲਾਂ ਸਨ ਉਹ ਉਸ ਦੀ ਸ਼ਕਲ ਨੂੰ ਪਹਿਚਾਣਦੇ ਸਨ ਅਤੇ ਦੂਜਿਆਂ ਨੂੰ ਦੱਸਦੇ ਸਨ, ਇਹ ਉੱਥੇ ਹੈ, ਅਸੀਂ ਲਗਭਗ ਉੱਥੇ ਹਾਂ। ਇਹ ਹਮੇਸ਼ਾ ਇੱਕੋ ਜਿਹਾ ਹੁੰਦਾ ਹੈ, ਸਾਲ ਦਰ ਸਾਲ ਸਥਾਈਤਾ ਅਤੇ ਤਾਕਤ ਦਾ ਚਿੰਨ। ਅਤੇ ਇਸ ਲਈ ਉਹ ਇਸ ਬਾਰੇ ਗਾਉਂਦੇ ਹਨ, ਜੋ ਪ੍ਰਭੂ ਵਿੱਚ ਭਰੋਸਾ ਰੱਖਦੇ ਹਨ ਉਹ ਸੀਓਨ ਪਰਬਤ ਵਰਗੇ ਹਨ, ਜੋ ਹਿਲਾਇਆ ਨਹੀਂ ਜਾ ਸਕਦਾ ਪਰ ਸਦਾ ਲਈ ਰਹਿੰਦਾ ਹੈ। ਇਹ ਮਨ ਭਾਉਂਦੀਆਂ ਗੱਲਾਂ ਹਨ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਪ੍ਰੇਰਿਤ ਨਹੀਂ ਕੀਤਾ ਜਾ ਸਕਦਾ ਕਿ ਅਸੀਂ ਹਮੇਸ਼ਾ ਲਈ ਰਹਾਂਗੇ ਜਾਂ ਹਮੇਸ਼ਾ ਜਿੰਦਾ ਰਹਾਂਗੇ। ਅਸੀਂ ਇਹ ਮਹਾਨ ਗੁਣ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਖੈਰ, ਉਹ ਉਹਨਾਂ ਲਈ ਹਨ ਜੋ ਪ੍ਰਭੂ ਵਿੱਚ ਭਰੋਸਾ ਰੱਖਦੇ ਹਨ, ਜੋ ਰੱਬ ਦੇ ਬੰਦੇ ਹਨ, ਰੱਬ ਦੇ ਰਸਤੇ 'ਤੇ ਚੱਲਦੇ ਹਨ। ਇਹ ਦੂਸਰੀਆਂ ਚੀਜ਼ਾਂ ਸ਼ਾਇਦ ਹੋਰ ਦੱਸਣ ਵਾਲੀਆਂ ਚੀਜ਼ਾਂ ਜਿਵੇਂ ਕਿ ਪੈਸਾ, ਪਰਿਵਾਰ, ਰੁਤਬਾ ਚੀਜ਼ਾਂ 'ਤੇ ਭਰੋਸਾ ਕਰਨ ਲਈ ਪਰਤਾਉਣ ਵਾਲਾ ਹੈ, ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਇਹ ਗੱਲਾਂ ਨਿਸ਼ਚਿਤ ਨਹੀਂ ਹਨ, ਕੇਵਲ ਪ੍ਰਭੂ ਹੀ ਨਿਸ਼ਚਿਤ ਹੈ। ਸੀਓਨ ਪਰਬਤ ਸਮੇਂ ਅਤੇ ਸਥਾਨ ਦੁਆਰਾ ਸਥਾਈਤਾ ਦੀ ਨਿਸ਼ਾਨੀ ਹੈ। ਨਾਮ ਦਾ ਅਰਥ ਹੈ ਕਿਲ੍ਹਾ, ਅਤੇ ਇਹ ਅਸਲ ਵਿੱਚ ਇੱਕ ਕਿਲ੍ਹਾ ਸੀ, ਇੱਕ ਪਹਾੜੀ ਉੱਤੇ ਬਣਾਇਆ ਗਿਆ ਸੀ, ਇੱਕ ਆਸਾਨੀ ਨਾਲ ਬਚਾਅ ਵਾਲੀ ਸਥਿਤੀ। ਬਾਈਬਲ ਦੇ ਦੌਰਾਨ ਪਰਮੇਸ਼ੁਰ ਨੇ ਆਪਣੀ ਤੁਲਨਾ ਇੱਕ ਚੱਟਾਨ, ਇੱਕ ਨੀਂਹ, ਇੱਕ ਗੜ੍ਹ, ਕਿਲ੍ਹੇ ਸੁਰੱਖਿਅਤ ਅਤੇ ਯਕੀਨੀ ਤੌਰ 'ਤੇ ਕੀਤੀ ਹੈ। ਜਦੋਂ ਪੀਟਰ ਨੇ ਕਬੂਲ ਕੀਤਾ ਕਿ ਯਿਸੂ ਹੀ ਮਸੀਹ ਸੀ, ਤਾਂ ਉਸਨੇ ਉਸਨੂੰ ਪੀਟਰ ਜਾਂ ਚੱਟਾਨ ਕਿਹਾ ਅਤੇ ਕਿਹਾ, ਇਸ ਚੱਟਾਨ ਉੱਤੇ ਮੈਂ ਆਪਣਾ ਚਰਚ ਜਾਂ ਆਪਣਾ ਘਰ ਬਣਾਵਾਂਗਾ। ਮੱਤੀ ਉਹਦਾ 16 ਬਾਪ ਦੇ 18 ਅੰਤ ਵਿੱਚ। ਹੁਣ ਸਾਵਧਾਨ ਰਹੋ, ਉਹ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਪਤਰਸ ਦੇ ਉੱਤੇ ਚਰਚ ਬਣਾਵੇਗਾ, ਪਰ ਉਸ ਇਕਰਾਰਨਾਮੇ 'ਤੇ ਜੋ ਉਸਨੇ ਪਤਰਸ ਨਾਲ ਕੀਤਾ ਸੀ, ਤੁਸੀਂ ਮਸੀਹ ਜੀਵਤ ਪਰਮੇਸ਼ੁਰ ਦਾ ਪੁੱਤਰ ਹੋ। ਮੱਤੀ ਉਹਦਾ 16 ਬਾਪ 16, ਕਿਉਂਕਿ ਉਸਨੇ ਇਕਰਾਰ ਕੀਤਾ ਸੀ ਕਿ ਉਹ ਇਹ ਦਰਸਾ ਰਿਹਾ ਸੀ ਕਿ ਉਸਨੇ ਪ੍ਰਭੂ ਵਿੱਚ ਭਰੋਸਾ ਕੀਤਾ ਹੈ, ਅਤੇ ਇਸ ਲਈ ਉਹ ਸੀਓਨ ਪਰਬਤ ਵਰਗਾ ਸੀ, ਅਤੇ ਇਸੇ ਤਰ੍ਹਾਂ ਸਾਰੀ ਕਲੀਸੀਆ ਵੀ ਹੈ। ਜਿਵੇਂ ਕਿ ਅਸੀਂ ਯਿਸੂ ਨੂੰ ਆਪਣਾ ਪ੍ਰਭੂ ਮੰਨਦੇ ਹਾਂ ਅਤੇ ਉਸ ਵਿੱਚ ਭਰੋਸਾ ਕਰਦੇ ਹਾਂ, ਅਸੀਂ ਯਰੂਸ਼ਲਮ ਵੱਲ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਬਾਰੇ ਸੋਚਿਆ ਅਤੇ ਮਾਊਂਟ ਸੀਓਨ ਦੀ ਪਹਿਲੀ ਝਲਕ ਪ੍ਰਾਪਤ ਕੀਤੀ, ਪਰ ਇਹ ਸਿਰਫ ਇੱਕ ਪਹਾੜ ਨਹੀਂ ਹੈ ਜੋ ਉਹ ਦੇਖਣਗੇ, ਇਹ ਸ਼ਹਿਰ ਵੀ ਹੈ। ਯਰੂਸ਼ਲਮ ਮਾਊਂਟ ਸੀਓਨ ਦੇ ਕੰਢੇ 'ਤੇ ਬਣਾਇਆ ਗਿਆ ਸੀ, ਇਸ ਲਈ ਅਸੀਂ ਇੱਥੇ ਸਿਰਫ ਇੱਕ ਬੰਜਰ ਪਹਾੜੀ ਚੋਟੀ ਨੂੰ ਨਹੀਂ ਦੇਖ ਰਹੇ ਹਾਂ, ਇਹ ਲੋਕਾਂ ਦੇ ਨਾਲ ਅਤੇ ਜੀਵਨ ਨਾਲ ਭਰੀ ਹੋਈ ਇੱਕ ਜਗ੍ਹਾ ਆ। ਯਿਸੂ ਨੇ ਸਾਡੇ ਬਾਰੇ ਸੰਸਾਰ ਲਈ ਚਾਨਣ ਬਾਰੇ ਗੱਲ ਕੀਤੀ, ਜਾਂ ਕਹਿ ਸਕਦੇ ਕਿ ਯਿਸੂ ਨੇ ਸਾਨੂੰ ਸੰਸਾਰ ਦਾ ਚਾਨਣ ਹੋਣ ਬਾਰੇ ਗੱਲ ਕੀਤੀ, ਅਤੇ ਉਸਨੇ ਇੱਕ ਪਹਾੜੀ ਉੱਤੇ ਇੱਕ ਸ਼ਹਿਰ ਦੇ ਦ੍ਰਿਸ਼ਟਾਂਤ ਦੀ ਵਰਤੋਂ ਕੀਤੀ ਜਿਸ ਨੂੰ ਲੁਕਾਇਆ ਨਹੀਂ ਜਾ ਸਕਦਾ। ਮੱਤੀ ਉਹਦਾ 5 ਬਾਪ ਦੀ 14 ਆਇਤ ਵਿੱਚ। ਸੋ ਜਿਹੜਾ ਸ਼ਹਿਰ ਆ ਜਾਂ ਦੀਵਾ ਲੁਕਾਇਆ ਨਹੀਂ ਜਾ ਸਕਦਾ, ਉਹ ਇੱਕ ਅਜੀਬ ਦ੍ਰਿਸ਼ਟਾਂਤ ਵਰਗ ਜਾਪਦਾ ਕਿ ਜਦੋਂ ਤੱਕ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਯਰੂਸ਼ਲਮ ਹੀ ਸੀ, ਇੱਕ ਪਹਾੜੀ ਉੱਤੇ ਇੱਕ ਸ਼ਹਿਰ ਜਿਹੜਾ ਕਿ ਯਰੂਸ਼ਲਮ ਹੈ। ਜੇਕਰ ਸ਼ਰਧਾਲੂਆਂ ਨੂੰ ਰਾਤ ਦੇ ਸਮੇਂ ਆਪਣਾ ਪਹਿਲਾ ਦ੍ਰਿਸ਼ ਮਿਲਦਾ ਹੈ ਤਾਂ ਉਹਨਾਂ ਨੇ ਰੋਸ਼ਨੀ ਨਾਲ ਤਾਜ ਵਾਲੀ ਪਹਾੜੀ ਦੇਖੀ ਹੋਵੇਗੀ। ਯਰੂਸ਼ਲਮ ਸਿਰਫ ਰੋਸ਼ਨੀ ਦਾ ਇੱਕ ਸ਼ਬਦਿਕ ਸ਼ਹਿਰ ਨਹੀਂ ਸੀ, ਕਿ ਸ਼ਬਦਾਂ ਦਾ ਹੀ ਇੱਕ ਉਸ ਸ਼ਹਿਰ ਨਹੀਂ ਹੈ ਯਰੂਸ਼ਲਮ, ਇਹ ਪ੍ਰਭੂ ਲਈ ਇੱਕ ਝੰਡਾ, ਇੱਕ ਕੌਮ ਲਈ ਇੱਕ ਰੋਸ਼ਨੀ, ਇੱਕ ਅਜਿਹੀ ਜਗ੍ਹਾ ਸੀ ਜੋ ਸੰਸਾਰ ਨੂੰ ਚਮਕਾਉਂਦਾ ਸੀ, ਕਿ ਇੱਥੇ ਪਰਮੇਸ਼ੁਰ ਦੀ ਪੂਜਾ ਕੀਤੀ ਜਾਂਦੀ ਸੀ, ਅਤੇ ਇਸ ਲਈ ਯਿਸੂ ਨੇ ਸਾਨੂੰ ਸੰਸਾਰ ਲਈ ਇੱਕ ਮੀਲ ਪੱਥਰ ਹੋਣ ਲਈ ਕਿਹਾ। ਜ਼ਬੂਰ ਉਹਦਾ 125। ਹੁਣ ਸੀਓਨ ਆਪਣੇ ਖੇਤਰ ਵਿੱਚ ਇਕੱਲਾ ਨਹੀਂ ਹੈ, ਅਸਲ ਵਿੱਚ ਇਹ ਪਹਾੜੀਆਂ ਦੁਆਰਾ ਘਿਰਿਆ ਹੋਇਆ ਹੈ, ਜੋ ਸੀਓਨ ਤੋਂ ਵੀ ਜਿਹੜਾ ਆ ਪਹਾੜ ਤੋਂ ਵੀ ਉੱਚੀਆਂ ਹਨ। ਇਹ ਉਹ ਹੈ ਜੋ ਜ਼ਬੂਰਾਂ ਦਾ ਲਿਖਾਰੀ ਆਇਤ 2 ਵਿੱਚ ਲਿਆਉਂਦਾ ਹੈ, ਨਾ ਸਿਰਫ ਸਿਯੋਨ ਦੀ ਤੁਲਨਾ ਇੱਕ ਸੁਰੱਖਿਅਤ ਕਿਲ੍ਹੇ ਨਾਲ ਕੀਤੀ ਗਈ ਹੈ, ਸਗੋਂ ਆਲੇ ਦੁਆਲੇ ਦੀਆਂ ਪਹਾੜੀਆਂ ਸੁਰੱਖਿਆ ਦੀਵਾਰ ਵਾਂਗ ਹਨ। ਜਿਵੇਂ ਪਹਾੜਾਂ ਨੇ ਯਰੂਸ਼ਲਮ ਨੂੰ ਘੇਰਿਆ ਹੋਇਆ ਹੈ, ਉਸੇ ਤਰ੍ਹਾਂ ਪ੍ਰਭੂ ਨੇ ਆਪਣੇ ਲੋਕਾਂ ਨੂੰ ਇਸ ਸਮੇਂ ਅਤੇ ਸਦਾ ਲਈ ਘੇਰ ਲਿਆ ਹੈ। ਇੱਥੇ ਧਿਆਨ ਦਿਓ ਕਿ ਇਹ ਯਰੂਸ਼ਲਮ ਦੀਆਂ ਕੰਧਾਂ ਨਹੀਂ ਸਨ ਜੋ ਉਹਨਾਂ ਨੂੰ ਜਾਂ ਉਹਨਾਂ ਦੀ ਰੱਖਿਆ ਕਰਦੀਆਂ ਸਨ। ਕੰਧਾਂ ਮਨੁੱਖ ਦੁਆਰਾ ਬਣਾਈਆਂ ਗਈਆਂ ਸਨ, ਜਦੋਂ ਕਿ ਪਹਾੜੀਆਂ ਨੂੰ ਰੱਬ ਦੁਆਰਾ ਰੱਖਿਆ ਗਿਆ ਸੀ। ਇਸ ਲਈ ਸਾਨੂੰ ਸੁਰੱਖਿਆ ਲਈ ਪਰਮੇਸ਼ੁਰ ਵੱਲ ਦੇਖਣਾ ਚਾਹੀਦਾ, ਨਾ ਕਿ ਆਪਣੀਆਂ ਕੰਧਾਂ ਵੱਲ ਜੋ ਅਸੀਂ ਆਪ ਬਣਾਈਆਂ ਹੋਈਆਂ ਹਨ। ਤੀਸਰੀ ਆਈ ਜਿਹੜੀ ਕਿ ਰਾਜੇ ਦਾ ਸ਼ਹਿਰ, ਕਿਉਂਕਿ ਧਰਮੀ ਲੋਕਾਂ ਨੂੰ ਦਿੱਤੀ ਗਈ ਧਰਤੀ ਉੱਤੇ ਦੁਸ਼ਟਤਾ ਦਾ ਰਾਜ ਨਹੀਂ ਟਿਕੇਗਾ। ਅਜਿਹਾ ਨਹੀਂ ਹੋਵੇ ਕਿ ਧਰਮੀ ਲੋਕ ਗਲਤ ਕੰਮ ਕਰਨ ਲਈ ਆਪਣੇ ਹੱਥ ਪਸਾਰ ਲੈਣ। ਯਹੂਦੀਆਂ ਨੂੰ ਜ਼ਮੀਨ ਦੀ ਮਾਲਕੀ ਦਾ ਵਾਅਦਾ ਕੀਤਾ ਗਿਆ ਸੀ। ਕੁਝ ਸਾਲਾਂ ਵਿੱਚ ਉਹ ਸੜਕਾਂ ਦੇ ਨਾਲ ਨਾਲ ਪਵਿੱਤਰ ਸ਼ਹਿਰ ਵੱਲ ਮਾਰਚ ਕਰਨਗੇ, ਜੋ ਅਸਲ ਵਿੱਚ ਇਸਰਾਇਲ ਦਾ ਹਿੱਸਾ ਸਨ। ਕੁਝ ਸਾਲਾਂ ਵਿੱਚ ਹਾਲਾਂਕਿ ਦੇਸ਼ ਉੱਤੇ ਕਬਜ਼ਾ ਕਰ ਲਿਆ ਜਾਵੇਗਾ, ਦੁਸ਼ਟਤਾ ਦਾ ਰਾਜਦੰਡ ਧਰਤੀ ਉੱਤੇ ਮੰਡਰਾ ਰਿਹਾ ਹੈ। ਭਾਵੇਂ ਇਹ ਫਿਲਸਤੀਨੀ, ਮੁਆਬੀ, ਅਸ਼ੂਰੀ, ਬਾਬਲੀ ਜਾਂ ਰੋਮੀ ਸਨ, ਅਸੀਂ ਦੇਖਦੇ ਹਾਂ ਕਿ ਬਾਹਰੀ ਜ਼ਾਲਮ ਅਕਸਰ ਇਸਰਾਇਲ ਦੀ ਧਰਤੀ ਉੱਤੇ ਕਬਜ਼ਾ ਕਰ ਲੈਂਦੇ ਸਨ। ਅਸਲ ਵਿੱਚ ਕਈ ਵਾਰ ਇਹ ਅੰਦਰੂਨੀ ਜ਼ੁਲਮ ਕਰਨ ਵਾਲੇ ਹੁੰਦੇ ਸਨ, ਜਿਵੇਂ ਕਿ ਅਸੀਂ ਰਾਜਿਆਂ ਬਾਰੇ ਸਾਡੀ ਆਪਣੀ ਲੜੀ ਦੇ ਵਿੱਚ ਦੇਖਿਆ ਹੈ। ਉਹ ਹਮੇਸ਼ਾ ਚੰਗੇ ਜਾਂ ਧਰਮੀ ਨਹੀਂ ਹੁੰਦੇ ਸੀ, ਅਤੇ ਫਿਰ ਵੀ ਯਹੂਦੀਆਂ ਨੇ ਵਾਅਦਾ ਕੀਤਾ ਸੀ ਕਿ ਰਾਜਦੰਡ ਉੱਥੇ ਆਰਾਮ ਨਹੀਂ ਕਰੇਗਾ। ਦੁਸ਼ਟ ਰਾਜ ਕੁਝ ਸਮੇਂ ਲਈ ਹੀ ਜਾਰੀ ਰਹੇਗਾ, ਆਖਿਰਕਾਰ ਜ਼ਾਲਮ ਨੂੰ ਬਾਹਰ ਕੱਢ ਦਿੱਤਾ ਜਾਵੇਗਾ, ਪੂਰੀ ਤਰ੍ਹਾਂ ਹਰਾਇਆ ਜਾਵੇਗਾ ਜਾਂ ਜ਼ਾਲਮ ਜਿਹੜੇ ਉਹ ਮਰ ਜਾਣਗੇ। ਹਨੇਰੇ ਸਮਿਆਂ ਵਿੱਚ ਸ਼ਾਇਦ ਸ਼ਰਧਾਲੂਆਂ ਨੂੰ ਗੁਪਤ ਰੂਪ ਵਿੱਚ ਯਰੂਸ਼ਲਮ ਜਾਣਾ ਪੈਂਦਾ ਸੀ। ਹੋ ਸਕਦਾ ਹੈ ਕਿ ਉਹਨਾਂ ਨੇ ਆਲੇ ਦੁਆਲੇ ਦੇਖਿਆ ਹੋਵੇ ਅਤੇ ਫਸਲਾਂ ਅਤੇ ਪਿੰਡਾਂ ਦੀ ਤਬਾਹੀ ਦੇਖੀ ਹੋਵੇ, ਅਤੇ ਉਹਨਾਂ ਦਿਨਾਂ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾਉਣੇ ਔਖੇ ਹੋ ਗਏ ਹੋਣਗੇ। ਅਤੇ ਫਿਰ ਵੀ ਇਹ ਆਇਤ ਦਿਲ ਨੂੰ ਖੁਸ਼ ਕਰਨ ਵਾਲੀ ਹੋਵੇਗੀ ਕਿ ਦੁਸ਼ਟਤਾ ਦਾ ਰਾਜਦੰਡ ਧਰਤੀ ਉੱਤੇ ਨਹੀਂ ਟਿਕੇਗਾ। ਇੱਕ ਦਿਨ ਉਹ ਉਹਨਾਂ ਦੇ ਬੱਚੇ ਫਿਰ ਖੁੱਲ੍ਹ ਕੇ ਯਾਤਰਾ ਕਰ ਸਕਣਗੇ, ਖੁੱਲ੍ਹ ਕੇ ਪੂਜਾ ਕਰਨ ਲਈ ਉੱਚੀ ਆਵਾਜ਼ ਵਿੱਚ ਗੀਤ ਗਾਉਣ ਦੇ ਯੋਗ ਹੋਣਗੇ। ਸੋ ਧਿਆਨ ਦਿਓ ਕਿ ਜ਼ਮੀਨ ਦਾ ਜ਼ੁਲਮ ਸੀਮਿਤ ਹੋਵੇਗਾ, ਅਜਿਹਾ ਨਾ ਹੋਵੇ ਕਿ ਧਰਮੀ ਲੋਕ ਗਲਤ ਕਰਨ ਲਈ ਆਪਣੇ ਹੱਥ ਪਸਾਰ ਲੈਣ। ਜ਼ੁਲਮ ਦੇ ਯਹੂਦੀਆਂ ਦੇ ਇਤਿਹਾਸ ਵਿੱਚ ਇੱਕ ਸਟ੍ਰੈਂਡ ਹੈ, ਪਰ ਇੱਕ ਬਕੀਏ ਦਾ ਵੀ ਜੋ ਵਫ਼ਾਦਾਰ ਰਹੇ, ਅੰਤ ਤੱਕ ਇਸ ਨੂੰ ਪੂਰਾ ਕਰਦਾ ਰਹੇ। ਕਈ ਵਾਰ ਅਜਿਹਾ ਲੱਗਦਾ ਹੈ ਕਿ ਸਭ ਕੁਝ ਗੁਆਚ ਗਿਆ ਹੈ, ਪਰ ਪਰਮਾਤਮਾ ਹਮੇਸ਼ਾ ਉਹਨਾਂ ਥੋੜ੍ਹੇ ਲੋਕਾਂ ਦੀ ਰੱਖਿਆ ਕਰਦਾ ਹੈ ਜੋ ਅਜੇ ਵੀ ਉਸ ਵਿੱਚ ਭਰੋਸਾ ਰੱਖਦੇ ਹਨ। ਅਜਮਾਇਸ਼ਾਂ ਆ ਸਕਦੀਆਂ ਹਨ, ਅਸਲ ਵਿੱਚ ਅਜਮਾਇਸ਼ਾਂ ਆਉਣਗੀਆਂ ਅਤੇ ਉਹ ਸਾਡੀ ਪਰਖ ਕਰਨਗੇ। ਅਸੀਂ ਪਾਪ ਕਰਨ ਲਈ, ਹਾਰ ਮੰਨਣ ਲਈ ਪਰਤਾਏ ਜਾ ਸਕਦੇ ਹਾਂ, ਪਰ ਸਾਡੇ ਕੋਲ ਪਰਮੇਸ਼ਵਰ ਦਾ ਵਾਅਦਾ ਹੈ ਕਿ ਅਸੀਂ ਕਦੀ ਵੀ ਸਾਡੀ ਸਮਰੱਥਾ ਤੋਂ ਵੱਧ ਪਰਖੇ ਨਹੀਂ ਜਾਵਾਂਗੇ। ਪਹਿਲਾ ਕੋਰਿੰਥੀਆਂ 10 ਵਿੱਚ ਪੌਲਸ ਕਹਿੰਦਾ ਹੈ, ਕੋਈ ਵੀ ਪਰਤਾਵਾ ਤੁਹਾਡੇ ਉੱਤੇ ਨਹੀਂ ਹੈ ਜੋ ਮਨੁੱਖ ਲਈ ਆਮ ਨਹੀਂ ਹੈ। ਪਰਮੇਸ਼ਵਰ ਵਫ਼ਾਦਾਰ ਹੈ ਅਤੇ ਉਹ ਤੁਹਾਨੂੰ ਤੁਹਾਡੀ ਸਮਰੱਥਾ ਤੋਂ ਵੱਧ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ, ਪਰ ਪਰਤਾਵੇ ਦੇ ਨਾਲ ਨਾਲ ਉਹ ਬਚਣ ਦਾ ਰਸਤਾ ਵੀ ਪ੍ਰਦਾਨ ਕਰੇਗਾ ਤਾਂ ਜੋ ਇਸ ਨੂੰ ਸਹਿਣ ਦੇ ਯੋਗ ਹੋ ਸਕੋ। ਸੋ ਪਹਿਲਾ ਕੋਰਿੰਥੀਆਂ 10 ਬਾਬ 13 ਆਇਤ ਵਿੱਚ ਲਿਖਿਆ ਹੋਇਆ ਹੈ, ਸ਼ਹਿਰ ਜ਼ੁਲਮ ਦੇ ਅਧੀਨ ਹੋ ਸਕਦਾ ਹੈ, ਪਰ ਇੱਕ ਦਿਨ ਇਹ ਦੁਬਾਰਾ ਧਰਮੀ ਲੋਕਾਂ ਦਾ ਹੋਵੇਗਾ ਅਤੇ ਪਰਮੇਸ਼ਵਰ ਉਹਨਾਂ ਦਾ ਰਾਜਾ ਹੋਵੇਗਾ। ਹੁਣ ਅੱਗੇ ਗੱਲ ਕਰਦੇ ਹਾਂ ਨਿਰਣਾ 4 ਅਤੇ 5 ਆਇਤ ਜ਼ਬੂਰ 125 ਦੀ। ਭਲਾ ਕਰ ਹੇ ਪ੍ਰਭੂ ਭਲਾ ਕਰਨ ਵਾਲਿਆਂ ਦਾ, ਅਤੇ ਉਹਨਾਂ ਨੂੰ ਜਿਹੜੇ ਆਪਣੇ ਦਿਲਾਂ ਵਿੱਚ ਨੇਕ ਹਨ, ਪਰ ਜਿਹੜੇ ਆਪਣੇ ਟੇਢੇ ਰਾਹਾਂ ਤੋਂ ਮੂੰਹ ਮੋੜ ਲੈਂਦੇ ਹਨ, ਯਹੋਵਾ ਉਹਨਾਂ ਨੂੰ ਕੁਕਰਮੀਆਂ ਦੇ ਨਾਲ ਲੈ ਜਾਵੇਗਾ। ਅਸੀਂ ਨਿਰਣੇ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਦੇ ਕਿ ਅਸੀਂ ਕੀ ਕਰਦੇ ਹਾਂ। ਇਸ ਦੇ 2 ਮੁੱਖ ਕਾਰਨ ਹਨ, ਉਹਨਾਂ ਲਈ ਡਰ ਜੋ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਚਾਏ ਨਹੀਂ ਗਏ ਹਨ, ਅਤੇ ਡਰ ਹੈ ਕਿ ਸਾਡਾ ਨਿਰਣਾ ਵੀ ਕੀਤਾ ਜਾਵੇਗਾ ਅਤੇ ਸਾਨੂੰ ਅਯੋਗ ਪਾਇਆ ਜਾਵੇਗਾ। ਹਾਲਾਂਕਿ ਯਹੂਦੀ ਨਿਆਂ ਬਾਰੇ ਗੱਲ ਕਰਨਾ ਪਸੰਦ ਕਰਦੇ ਆ, ਉਹਨਾਂ ਦੇ ਜ਼ਿਆਦਾਤਰ ਇਤਿਹਾਸ ਲਈ ਉਹਨਾਂ ਦੇ ਦੁਸ਼ਮਣ ਸਨ। ਉਹ ਦੁਸ਼ਮਣ ਆਮ ਤੌਰ 'ਤੇ ਪਰਮੇਸ਼ੁਰ ਦੇ ਵੀ ਦੁਸ਼ਮਣ ਸਨ ਅਤੇ ਇਸ ਲਈ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਕਾਲੇ ਅਤੇ ਚਿੱਟੇ ਵਜੋਂ ਦੇਖਿਆ। ਉਹ ਚੰਗੇ ਸਨ ਅਤੇ ਉਹਨਾਂ ਦੇ ਦੁਸ਼ਮਣ ਮਾੜੇ ਸਨ। ਪਰ ਅਸੀਂ ਜਾਣਦੇ ਹਾਂ ਕਿ ਸਾਡੇ ਵਿੱਚੋਂ ਹਰ ਇੱਕ ਦੁਸ਼ਟ ਸਾਡੇ ਵਿੱਚੋਂ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਕੀ ਹਾਂ ਕਿ ਦੁਸ਼ਟ ਹਾਂ। ਸਾਡੇ ਵਿੱਚ ਅਜਿਹਾ ਕੁਝ ਵੀ ਨਹੀਂ ਜੋ ਚੰਗਾ ਕਹਾਉਣ ਦਾ ਹੱਕਦਾਰ ਆ। ਇਸਰਾਇਲੀ ਵੀ ਇਸ ਗੱਲ ਨੂੰ ਜਾਣਦੇ ਸਨ, ਇਸ ਲਈ ਉਹ ਇੰਨਾ ਨਿਸ਼ਚਿਤ ਹੋ ਸਕਦੇ ਸਨ ਕਿ ਜਦੋਂ ਨਿਆਂ ਆਵੇਗਾ ਤਾਂ ਉਹ ਸੱਜੇ ਪਾਸੇ ਪਾਏ ਜਾਣਗੇ। ਅਸਲ ਵਿੱਚ ਇਹ ਉਦੋਂ ਵੀ ਉਹੀ ਸੀ ਜਿਵੇਂ ਹੁਣ ਆ। ਅਸਲ ਵਿੱਚ ਹੁਣ ਦੇਖਣਾ ਆਸਾਨ ਆ, ਅਸਲ ਵਿੱਚ ਅਸੀਂ ਸਾਰੇ ਬੁਰੇ ਅਤੇ ਅਯੋਗ ਹਾਂ, ਪਰ ਜਿਹੜੇ ਪ੍ਰਭੂ ਵਿੱਚ ਭਰੋਸਾ ਰੱਖਦੇ ਹਨ ਉਹ ਧਰਮੀ ਬਣਾਏ ਜਾਂਦੇ ਹਨ। ਅਸੀਂ ਯਿਸੂ ਦੇ ਕਾਰਨ ਚੰਗੇ ਬਣੇ ਹਾਂ ਅਤੇ ਇਸ ਲਈ ਭਰੋਸੇ ਨਾਲ ਕਿ ਉਹ ਆਪਣੇ ਕੰਮਾਂ 'ਤੇ ਨਹੀਂ ਪਰ ਪਰਮੇਸ਼ੁਰ ਦੀ ਕਿਰਪਾ 'ਤੇ ਭਰੋਸਾ ਕਰ ਸਕਦੇ ਹਨ। ਪੁਰਾਣੇ ਨੇਮ ਦੇ ਲੇਖਕ ਅਕਸਰ ਨਿਰਣੇ ਲਈ ਨਿਆਂ ਲਈ ਅਪਰਾਧੀ ਨੂੰ ਸਜ਼ਾ ਦੇਣ ਲਈ ਦੁਹਾਈ ਦਿੰਦੇ ਸਨ, ਪਰ ਇਹ ਵੀ ਧਿਆਨ ਦਿਓ ਕਿ ਇਹ ਸਿਰਫ ਬਾਹਰੀ ਵਿਅਕਤੀ ਹੀ ਨਹੀਂ ਹੈ ਜਿਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਜਿਹੜੇ ਆਪਣੇ ਟੇਢੇ ਰਾਹ ਤੋਂ ਪਾਸੇ ਹੋ ਜਾਂਦੇ ਹਨ ਪ੍ਰਭੂ ਉਹਨਾਂ ਨੂੰ ਕੁਕਰਮੀਆਂ ਨੂੰ ਨਾਲ ਲੈ ਜਾਵੇਗਾ। ਲੇਖਕ ਆਪਣੇ ਲੋਕਾਂ ਨੂੰ ਦੇਖ ਸਕਦਾ ਸੀ ਜਿਨ੍ਹਾਂ ਨੇ ਹਾਰ ਮੰਨ ਲਈ ਸੀ, ਜਿਨ੍ਹਾਂ ਨੇ ਦੁਸ਼ਮਣਾਂ ਦਾ ਸਾਥ ਦਿੱਤਾ ਸੀ ਅਤੇ ਉਹ ਜਾਣਦਾ ਸੀ ਕਿ ਉਹ ਗਵਾਚ ਗਏ ਸਨ। ਹੁਣ 5ਵੀਂ ਆਇਤ ਸ਼ਾਂਤੀ ਦੀ, ਇਸਰਾਇਲ ਉੱਤੇ ਸ਼ਾਂਤੀ ਹੋਵੇ। ਅੰਤ ਵਿੱਚ ਲੇਖਕ ਇਸਰਾਇਲ ਉੱਤੇ ਸ਼ਾਂਤੀ ਦੀ ਕਾਮਨਾ ਕਰਦਾ ਹੈ। ਇਹ ਕੇਵਲ ਇੱਕ ਸਮਾਪਤੀ ਨਿਪੁੰਨਤਾ ਨਹੀਂ ਹੈ, ਇੱਕ ਦਸਤਖਤ ਕਰਨ ਵਾਲੀ ਟਿੱਪਣੀ ਹੈ, ਜਿਵੇਂ ਕਿ ਇੱਕ ਚੰਗਾ ਦਿਨ ਹੋਵੇ। ਸਾਡੇ ਕੋਲ ਇੱਥੇ ਜੋ ਕੁਝ ਹੈ ਉਸ ਸਭ ਦਾ ਨਤੀਜਾ ਹੈ ਜੋ ਪਹਿਲਾਂ ਹੋ ਚੁੱਕਾ ਹੈ। ਜਦੋਂ ਕਿ ਅਸੀਂ ਸੀਯੋਨ ਕਿਲ੍ਹੇ ਤੋਂ ਸ਼ੁਰੂ ਕਰਦੇ ਹਾਂ, ਅਸੀਂ ਯਰੂਸ਼ਲਮ ਸ਼ਾਂਤੀ ਦੇ ਸ਼ਹਿਰ ਨਾਲ ਸਮਾਪਤ ਕਰਦੇ ਹਾਂ। ਯਰੂਸ਼ਲਮ ਦਾ ਮਤਲਬ ਸ਼ਾਂਤੀ ਦਾ ਸ਼ਹਿਰ ਅਤੇ ਉਹ ਸ਼ਾਂਤੀ ਉਸ ਸਭ ਤੋਂ ਵਹਿੰਦੀ ਹੈ ਜੋ ਪਰਮੇਸ਼ੁਰ ਨੂੰ ਆਪਣੇ ਆਪ ਨੂੰ ਪਿਛਲੀਆਂ ਆਇਤਾਂ ਵਿੱਚ ਦਿਖਾਇਆ ਹੈ। ਪਰਮਾਤਮਾ ਦੀ ਸੁਰੱਖਿਆ ਜਿਵੇਂ ਕਿ ਉਹ ਆਪਣੇ ਲੋਕਾਂ ਨੂੰ ਉੱਚਾ ਚੁੱਕਦਾ ਹੈ, ਕਾਇਮ ਰੱਖਦਾ ਅਤੇ ਘੇਰਦਾ ਹੈ। ਪਰਮੇਸ਼ੁਰ ਦਾ ਰਾਜ ਜਿਵੇਂ ਕਿ ਉਹ ਵਾਅਦਾ ਕਰਦਾ ਹੈ ਕਿ ਦੁਸ਼ਟ ਸ਼ਾਸਕ ਅਸਥਾਈ ਹਨ। ਪਰਮੇਸ਼ੁਰ ਦਾ ਨਿਰਣਾ ਜਿਵੇਂ ਕਿ ਉਹ ਇਸਰਾਇਲ ਨੂੰ ਭਰੋਸਾ ਦਿਵਾਉਂਦਾ ਹੈ ਕਿ ਬੁਰਾਈ ਨੂੰ ਹਟਾ ਦਿੱਤਾ ਜਾਵੇਗਾ। ਇਹ ਵਿਸ਼ਵਾਸੀ ਨੂੰ ਸ਼ਾਂਤੀ ਅਤੇ ਆਰਾਮ ਦੀ ਪੇਸ਼ਕਸ਼ ਕਰਨ ਲਈ ਜੋੜਦੇ ਹਨ ਜਿੰਨਾ ਚਿਰ ਉਹ ਉਸ ਵਿੱਚ ਭਰੋਸਾ ਕਰਦੇ ਹਨ। ਹੁਣ ਇਹ ਸ਼ਬਦ ਇਸਰਾਇਲੀਆਂ ਦੁਆਰਾ ਆਪਣੇ ਪਵਿੱਤਰ ਸ਼ਹਿਰ ਨੂੰ ਜਾਂਦੇ ਸਮੇਂ ਗਾਏ ਜਾਂਦੇ ਸਨ, ਪਰ ਇਹ ਅੱਜ ਪਰਮੇਸ਼ੁਰ ਦੇ ਲੋਕਾਂ ਉੱਤੇ ਵੀ ਲਾਗੂ ਕੀਤੇ ਜਾ ਸਕਦੇ ਹਨ। ਪਰਮੇਸ਼ੁਰ ਦੀਆਂ ਤਸਵੀਰਾਂ ਮਸੀਹ ਦੀਆਂ ਤਸਵੀਰਾਂ ਹਨ। ਉਹ ਸਾਡੀ ਸੁਰੱਖਿਆ ਹੈ। ਅਸੀਂ ਆਪਣੀਆਂ ਕੰਧਾਂ ਬਣਾ ਸਕਦੇ ਹਨ, ਪਰ ਉਹ ਝੂਠੇ ਵਾਅਦੇ ਹਨ। ਜਦੋਂ ਤੱਕ ਅਸੀਂ ਮਸੀਹ ਵਿੱਚ ਭਰੋਸਾ ਨਹੀਂ ਕਰਦੇ ਅਸੀਂ ਕਮਜ਼ੋਰ ਹਾਂ, ਪਰ ਉਸ ਵਿੱਚ ਅਸੀਂ ਹੁਣ ਅਤੇ ਹਮੇਸ਼ਾ ਲਈ ਪ੍ਰੇਰਿਤ ਨਹੀਂ ਹੋ ਸਕਦੇ। ਉਹ ਸਾਨੂੰ ਆਪਣੀਆਂ ਸਦੀਵੀ ਬਾਹਾਂ ਨਾਲ ਘੇਰ ਲੈਂਦਾ ਹੈ ਅਤੇ ਅਸੀਂ ਪਰਮੇਸ਼ੁਰ ਦਾ ਸ਼ਹਿਰ ਹਾਂ। ਸਭ ਨੂੰ ਦੇਖਣ ਲਈ ਇੱਕ ਪਹਾੜੀ 'ਤੇ ਬਣਾਇਆ ਗਿਆ ਹੈ। ਸਾਡੇ ਜੀਵਨ ਸੰਸਾਰ ਦੇ ਪ੍ਰਕਾਸ਼ ਦੇ ਗਵਾਹ ਹਨ। ਇਸ ਤੋਂ ਸਾਰੇ ਲੋਕ ਜਾਣ ਲੈਣਗੇ ਕਿ ਤੁਸੀਂ ਮੇਰੇ ਚੇਲੇ ਹੋ ਜੇਕਰ ਤੁਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਹੋ। ਯੂਹੰਨਾ ਦਾ 13 ਬਾਪ ਦੀ 35 ਹੈ। ਸੋ ਮਸੀਹ ਜਿਹੜਾ ਉਹ ਰਾਜਾ ਆ, ਉਹ ਸਾਡਾ ਰਾਜਾ ਵੀ ਹੈ ਅਤੇ ਉਸਨੇ ਸਾਡੇ ਨਾਲ ਆਪਣੇ ਰਾਜ ਵਿੱਚ ਸਦੀਪਕਤਾ ਦਾ ਵਾਅਦਾ ਕੀਤਾ ਹੈ। ਅਸੀਂ ਅਜਮੈਸ਼ਾਂ ਦਾ ਸਾਹਮਣਾ ਕਰਾਂਗੇ ਅਤੇ ਆਪਣੀਆਂ ਜ਼ਿੰਦਗੀਆਂ ਵਿੱਚ ਬੁਰਾਈ ਦੇ ਰਾਜਦੰਡ ਨੂੰ ਮਹਿਸੂਸ ਕਰਾਂਗੇ, ਪਰ ਯਿਸੂ ਵਾਅਦਾ ਕਰਦਾ ਹੈ ਕਿ ਇਹ ਨਹੀਂ ਰਹੇਗਾ ਅਤੇ ਸਾਡੀ ਮੰਜ਼ਿਲ ਜਿਹੜੀ ਆ ਉਹ ਨਿਸ਼ਚਿਤ ਆ। ਸਾਨੂੰ ਕਈ ਵਾਰ ਦੱਸਿਆ ਗਿਆ ਹੈ ਕਿ ਨਿਆਂ ਦਾ ਦਿਨ ਆਵੇਗਾ, ਸਾਰੇ ਜਿਉਣ ਵਾਲੇ ਇੱਕ ਦਿਨ ਸਿੰਘਾਸਨ ਦੇ ਸਾਹਮਣੇ ਖੜ੍ਹੇ ਹੋਣਗੇ। ਜੇ ਅਸੀਂ ਸੋਚਦੇ ਹਾਂ ਕਿ ਅਸੀਂ ਬੁਰਾਈ ਉੱਤੇ ਚੰਗੇ ਕੰਮਾਂ ਦੇ ਸੰਤੁਲਨ ਨੂੰ ਟਿੱਪ ਸਕਦੇ ਹਾਂ ਤਾਂ ਅਸੀਂ ਸਿਰਫ ਆਪਣੇ ਆਪ ਨੂੰ ਜਿਹੜਾ ਆ ਉਹ ਨਿਆਣਾ ਬਣਾਉਂਦੇ ਹਾਂ ਜਾਂ ਬੱਚਿਆਂ ਵਾਂਗ ਕਰਦੇ ਹਾਂ। ਸਾਨੂੰ ਆਪਣੇ ਆਪ ਵਿੱਚ ਕੋਈ ਉਮੀਦ ਨਹੀਂ ਹੈ, ਕੇਵਲ ਮਸੀਹ ਵਿੱਚ। ਉਹ ਸਿਰਫ ਜੱਜ ਹੀ ਨਹੀਂ ਸਗੋਂ ਮੁਕਤੀਦਾਤਾ ਹੈ। ਜੇ ਅਸੀਂ ਉਸਦੇ ਹਾਂ ਤਾਂ ਉਹ ਸਾਨੂੰ ਸਾਡੇ ਪਾਪਾਂ ਤੋਂ ਸਾਫ਼ ਕਰ ਦਿੰਦਾ ਹੈ ਅਤੇ ਅਸੀਂ ਧਰਮੀ ਬਣਾਏ ਜਾਂਦੇ ਹਾਂ, ਹੋਰ ਨਿੰਦਿਆ ਦੇ ਅਧੀਨ ਨਹੀਂ ਹੁੰਦੇ। ਇਹ ਸਾਰੀਆਂ ਚੀਜ਼ਾਂ, ਮੁਕਤੀ ਦਾ ਭਰੋਸਾ, ਉਸਦੀ ਮੌਜੂਦਗੀ ਦਾ ਭਰੋਸਾ, ਉਸਦੀ ਅਗਵਾਈ ਦਾ ਭਰੋਸਾ, ਉਸਦੀ ਸੁਰੱਖਿਆ ਦਾ ਭਰੋਸਾ ਮਸੀਹੀ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਸਾਡੇ ਦਿਲਾਂ ਵਿੱਚ ਸ਼ਾਂਤੀ, ਸਾਡੇ ਅਤੇ ਪਰਮੇਸ਼ੁਰ ਵਿਚਕਾਰ ਸ਼ਾਂਤੀ, ਸਾਡੇ ਅਤੇ ਦੂਜਿਆਂ ਵਿਚਕਾਰ ਸ਼ਾਂਤੀ, ਕਿਉਂਕਿ ਅਸੀਂ ਹੁਣ ਮੁਹਾਰਤ ਲਈ ਨਹੀਂ ਪਰ ਉਹਨਾਂ ਦੀ ਮੁਕਤੀ ਅਤੇ ਉਹਨਾਂ ਦੇ ਭਲੇ ਲਈ ਕੋਸ਼ਿਸ਼ ਕਰਦੇ ਹਾਂ। ਉਸ ਦੀ ਤਾਕਤ ਤੋਂ ਸਾਡੀ ਸ਼ਾਂਤੀ ਆਉਂਦੀ ਹੈ। ਆਮੀਨ।